वाहे गुरु
Whoa!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਿਗੁਰ ਪੁਰਖ ਦਿਆਲ ਹੋਏ, ਸਤਿਗੁਰ ਪੁਰਖ ਦਿਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ, ਵਾਹਿਗੁਰੂ ਸੱਚ ਮੰਤਰ ਸੁਣਾਇਆ, ਸੱਚ ਰਾਸ ਰਹਿ ਰਾਸ ਦੇ ਪੈਰੀ ਪੈ ਜਗ ਪੈਰੀ ਪਾਇਆ, ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਿਆ ਧਰਮ ਨਾਮ ਦਾਨ ਇਸ਼ਨਾਨ ਦਿੜਾਇਆ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ, 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 ਗੁਰ ਸਿੱਖ ਲੈ ਗੁਰ ਸਿੱਖ ਸਦਾਇਆ।
ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ, ਨਮੋ ਸ਼ਾਂਤ ਰੂਪੇ, ਨਮੋ ਸ਼ਾਂਤ ਰੂਪੇ। ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ, ਨਮੋ ਸ਼ਾਂਤ ਰੂਪੇ, ਨਮੋ ਸ਼ਾਂਤ ਰੂਪੇ।
ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ।
नमो इंद्र इंद्रे अनाद प्रभुते नमो इंद्र इंद्रे अनाद प्रभुते नमो इंद्र इंद्रे अनाद प्रभुते नमो इंद्र इंद्रे अनाद प्रभुते
नमो
नमो जूत जूते नमो ज्ञान ज्ञाने नमो जूत जूते नमो ज्ञान नमो ओज ओजे नमो पान पाने नमो ओज ओजे नमो पान पाने नमो ओज ओजे नमो नमो पूज पूजे नमो पान पान
नमो कलह करता नमो शांत रूपे नमो शांत रूपे नमो शांत रूपे नमो
अलंकार रूपे अलंकार अलंके अलंकार रूपे अलंकार रंगे नमो आश आशे नमो बांक बंके नमो आश आशे नमो बांक बंके नमो आश आशे नमो बांक नमो आशे आशे नमो बाक बंते
नमो कलह करता नमो शांत रूपे नमो शांत रूपे नमो शांत रूपे नमो कलह करता नमो शांत रूपे नमो
अभंगी स्वरूपे अनंगी अनामे अभंगी स्वरूपे अनंगी अनामे तिरभंगी तिरकाले अनंगी अकामे तिरभंगी तिरकाले अनंगी अकामे तिरभंगी तिरकाले अनंगी अकामे तिरभंगी तिरकाले अनंगी अकामे
नमो
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਉਪਮਾ ਕਰਦਿਆਂ ਹੋਇਆਂ ਜਿੱਥੇ ਸ਼ਕਤੀਆਂ 'ਚੋਂ ਸਰਬ ਸ਼ਕਤੀ ਮਾਨ ਕਿਹਾ ਜਿੱਥੇ ਰਸਾਂ 'ਚੋਂ ਪਰਮ ਰਸ ਕਿਹਾ ਜਿੱਥੇ ਨਿਰਮਲ ਤੋਂ ਨਿਰਮਲ ਕਿਹਾ ਉੱਥੇ ਇਸ ਪਵਿੱਤਰ ਸ਼ਬਦ ਰਾਹੀਂ ਇਹ ਵੀ ਕਹਿ ਦਿੱਤਾ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਕਲੇਸ਼ ਦੇ ਕਰਤਾ ਵੀ ਆਪ ਹੋ ਤੁਹਾਨੂੰ ਨਮਸਕਾਰ ਹੈ ਲੇਕਿਨ ਰੂਪ ਤੁਹਾਡਾ ਸ਼ਾਂਤ ਹੈ ਇੱਥੇ ਗੱਲ ਮੈਂ ਇੱਕ ਵਰਣਨ ਕਰਦਿਆਂ ਕਲੇਸ਼ ਦਾ ਕਰਤਾ ਤਾਂ ਕਿਹਾ ਲੇਕਿਨ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਕਲੇਸ਼ ਦਾ ਰੂਪ ਨਹੀਂ ਕਿਹਾ रूप तो शांत ही क्या है, यूं लगता है जिवें सोना अग्नि तो बिना शुद्ध नहीं हुंदा। जे सोने की शुद्धता अग्नि ते निर्भर है तो यह सिद्ध हो जाता है क्रांति विचों ही शांति ने जन्म लिया। फिर तो यह गल दृढ़ कर लेनी चाहिए है कि परमात्मा की शक्ति विचों ही भगती ने जन्म लिया। गुरमुख विद्वाना तो यह पढ़िया ये सुनिया प्रमाण देंदे ने इस जगत विच ये वेख्या गया है कि एक मुल्क दूसरे मुल्क नाल लड़ाइयां लड़ रहा है। कोई तो लड़ाइयां लड़ रहा है तो कोई लड़ाइयां लड़न की तैयारी विच रुझिया हुआ है। पता नहीं कितना क समा हो गया इन्हां लड़ाइयां लड़दियां नूं लड़ाइयां भी लड़ियां जा रही ने। पता नहीं कितना क समा हो गया लड़ाइयां दियां तैयारियां भी हो रही ने, पर इन्हां लड़ाइयां लड़न वालियां नूं जे अगर कोई पूछे तुसी ये लड़ाइयां क्यों लड़ रहे हो तो हर लड़ाई लड़न वाला इको जवाब दिंदा है कि मैं अमन लई लड़ाइयां लड़ रहा, शांति लई लड़ रहा। अज ये सोच बनी हुई है कि बिना लड़ाई तो अमन कायम नहीं हो सकता। अमन लई भी लड़ना पैंदा है। ये कहंदे ने अमन लई भी शांति लई भी युद्ध करना पैंदा है। अज इउं लगदा है हर तरफ कलेश ही कलेश पिया होया है। आज सारे संसार विच कलह वर्तदी जापदी है, पर पता नहीं कितना समा हो गया लड़ाइयां जारी हन पर अमन हुंदा फिर भी दिखाई नहीं देंदा, शांति हुंदी फिर भी दिखाई नहीं देंदी। लेकिन मनुखी सुभाव ऐसा बन गया है बिना कलेश पाए तो बिना लड़ाइयां लड़े तो रह नहीं सकता। इसनों कोई ना कोई लड़न लई बहाना चाहिए। पहलों तो लड़ता रहा अपने बेगानियां नाल जिन्हां नूं बेगाना समझता सी, लेकिन जदों कोई भी लड़न नूं ना मिले फिर अपने नाल लड़ना शुरू कर देंदा है। अच कोई अपने परिवार नाल लड़ रहा है, कोई बच्चिया नाल लड़ रहा है, कोई पत्नी नाल लड़ रहा है, कोई राजनीति की लड़ाई लड़ रहा है, कोई कह रहा मैं समाज की लड़ाई लड़ रहा, कोई कह रहा मैं धार्मिक तौर पर विचरता होया विचारां की लड़ाई लड़ रहा, कोई विहार की लड़ाई लड़ता है, कोई व्यापार की लड़ाई लड़ता है। लड़ाइयां तो जारी ने पर अमन हुंदा दिखाई नहीं देंदा। हुण सवाल यह है कि अमन हो सकता है, इस सवाल है कि शांति हो सकती है। शांति की बड़ी लोड़ है, अमन की बड़ी लोड़ है। अमन तो बिना विकास नहीं हुंदा, शांति तो बिना विकास नहीं हुंदा। फिर अमन किवें हो सकता है? तो एक गल बड़ी स्पष्ट है, अमन हो सकता है जे ये लड़ाइयां लड़न वाले मनुख दा सुता होया मन जाग पवे। मनुखी सुता होया मन जिस दी चेतना सुती हुई है, सुता होया मन लड़ाइयां लड़दा है, कलेश विच रहिंदा है, कलेश पाउंदा है, हर लड़ाइयां विच अनेकां जानां गवाउंदा है, अनेकां बंदियां नूं मार छड़दा है। लेकिन जे मन जागदा होए, ਚੇਤਨਾ ਜਾਗਰੀ ਹੋਵੇ, ਫਿਰ ਮਨੁੱਖ ਦਾ ਯੁੱਧ ਜੋ ਹੈ ਐਸਾ ਹੋ ਜਾਂਦਾ ਹੈ ਕਿ ਅਨੇਕਾਂ ਜੀਵਨ ਬਚਾਉਂਦਾ ਹੈ, ਅਨੇਕਾਂ ਜ਼ਿੰਦਗੀਆਂ ਦਾ ਬਚਾਓ ਹੋ ਜਾਂਦਾ ਹੈ, ਅਨੇਕਾਂ ਜ਼ਿੰਦਗੀਆਂ ਨੂੰ ਜੀਵਨ ਦਾਨ ਮਿਲਦਾ ਹੈ। ਜਾਗਿਆ ਹੋਇਆ ਮਨ ਵਿਕਾਰਾਂ ਨਾਲ ਲੜਦਾ ਹੈ, ਜਾਗਿਆ ਹੋਇਆ ਮਨ ਜ਼ੁਲਮ ਨਾਲ ਲੜਦਾ ਹੈ, ਜਾਗਿਆ ਹੋਇਆ ਮਨ ਜ਼ਾਲਮ ਨਾਲ ਲੜਦਾ ਹੈ, ਜਾਗਿਆ ਹੋਇਆ ਮਨ ਮਜ਼ਲੂਮ ਦੀ ਰਾਖੀ ਕਰਦਾ ਹੈ, ਜਾਗਿਆ ਹੋਇਆ ਮਨ ਬੇਸਹਾਰਿਆਂ ਦਾ ਸਹਾਰਾ ਬਣ ਜਾਂਦਾ ਹੈ, ਜਾਗਿਆ ਹੋਇਆ ਮਨ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਹੈ, ਜਾਗਿਆ ਹੋਇਆ ਮਨ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿੰਦਾ ਹੈ ਲੇਕਿਨ ਅਨੇਕਾਂ ਜ਼ਿੰਦਗੀਆਂ ਨੂੰ ਜੀਵਨ ਦਾਨ ਦੇ ਦਿੰਦਾ ਹੈ। ਸਵਾਲ ਇਹ ਹੈ ਕਿ ਸੁੱਤਾ ਹੋਇਆ ਮਨ ਜਾਗੇ ਕਿਵੇਂ? ਜੇ ਮਨ ਜਾਗੇ ਤਾਂ ਸ਼ਾਂਤੀ ਹੈ, ਸੁੱਤਾ ਹੋਇਆ ਮਨ ਜਾਗ ਸਕਦਾ। ਜੇ ਇਸ ਮਨ ਵਾਲੇ ਮਨੁੱਖ ਨੂੰ ਗੁਰੂ ਦੀ ਥਾਪੀ ਮਿਲ ਜਾਏ, ਗੁਰੂ ਦੀ ਥਾਪੀ ਗੁਰਦੀਖਿਆ ਹੈ, ਗੁਰਦੀਖਿਆ ਗੁਰਸ਼ਬਦ ਹੈ, ਮਨ ਜਗਾ ਸਕਦਾ ਹੈ ਗੁਰਸ਼ਬਦ, ਚੇਤਨਾ ਜਾਗਦੀ ਹੈ ਗੁਰਸ਼ਬਦ ਦੁਆਰਾ। ਸੁੱਤਾ ਹੋਇਆ ਮਨ ਜਿਸਨੇ ਵੀ ਜਗਾਇਆ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ, ਜਿਸ ਦਾ ਮਨ ਜਾਗ ਪਿਆ ਉਹ ਰਾਮ ਰਸ ਵਿੱਚ ਜੁੜਦਾ ਹੈ, ਸੁੱਤਾ ਹੋਇਆ ਮਨ ਕਾਮ ਰਸ ਵਿੱਚ ਜੁੜਦਾ ਹੈ, ਸੁੱਤਾ ਹੋਇਆ ਮਨ ਹਮੇਸ਼ਾ ਕਾਮਨਾਵਾਂ ਵਿੱਚ ਜਿਉਂਦਾ ਹੈ, ਜਾਗਦਾ ਹੋਇਆ ਮਨ ਰਾਮ ਦੇ ਰਸ ਵਿੱਚ ਰਮੇ ਹੋਏ ਰਾਮ ਦੇ ਰਸ ਵਿੱਚ ਪਰਮੇਸ਼ਰ ਦੇ ਰਸ ਵਿੱਚ ਜਿਉਂਦਾ ਹੈ। ਜਿਹੜਾ ਆਪ ਪਰਮੇਸ਼ਰ ਦੇ ਰਸ ਵਿੱਚ ਜਿਉਂਦਾ ਹੈ ਉਹੀ ਦੂਸਰਿਆਂ ਨੂੰ ਭਗਤੀ ਦਾ ਦਾਨ ਦੇ ਸਕਦਾ ਹੈ, ਜੀ ਦਾਨ ਦੇ ਸਕਦਾ ਹੈ, ਜੀ ਦਾਨ ਦੇ ਭਗਤੀ ਲਾਇਨ ਅਰਸ਼ਿਓਂ ਲੈਨ ਮਿਲਾਏ। ਗੁਰੂ ਦੀ ਥਾਪੀ ਨਾਲ ਸੁੱਤਾ ਹੋਇਆ ਮਨ ਜਾਗਦਾ ਹੈ, ਗੁਰੂ ਦੀ ਥਾਪੀ ਗੁਰਦੀਖਿਆ ਹੈ। ਜਦੋਂ ਗੁਰਦੀਖਿਆ ਕੋਈ ਕਮਾਉਂਦਾ ਹੈ, ਗੁਰੂ ਦੇ ਗੁਰਮੰਤਰ ਨੂੰ ਕਮਾਉਂਦਾ ਹੈ, ਗੁਰੂ ਉਪਦੇਸ਼ ਨੂੰ ਕਮਾਉਂਦਾ ਹੈ, ਸਭ ਤੋਂ ਪਹਿਲਾਂ ਵਿਕਾਰਾਂ ਨਾਲ ਲੜਦਾ ਹੈ। ਜੇ ਮਨ ਜਾਗ ਪਵੇ ਉਹ ਪਹਿਲਾਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਦਾ ਹੈ। ਗੁਰੂ ਦੀ ਥਾਪੀ ਦੇ ਨਾਲ ਇਹ ਪੰਜੇ ਵਿਕਾਰਾਂ ਨੂੰ ਮਾਰਦਾ ਹੈ। ਗੁਰੂ ਦੀ ਥਾਪੀ ਨਾਲ ਗੁਰ ਸ਼ਬਦ ਦੀ ਕਮਾਈ ਕਰਕੇ, ਗੁਰ ਉਪਦੇਸ਼ ਨੂੰ ਕਮਾ ਕੇ ਜਦੋਂ ਪੰਜ ਵਿਕਾਰ ਮਰ ਜਾਂਦੇ ਨੇ ਤਾਂ ਬੁਰਿਆਈਆਂ ਤੋਂ ਖੁਲਾਸਾ ਹੋ ਜਾਂਦਾ ਹੈ। ਜਦੋਂ ਬੁਰਿਆਈਆਂ ਤੋਂ ਖੁਲਾਸਾ ਹੋ ਜਾਂਦਾ ਹੈ, ਚੰਗਿਆਈਆਂ ਦਾ ਵਾਸਾ ਹੋ ਜਾਂਦਾ ਹੈ, ਜਦੋਂ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਅੰਦਰੋਂ ਐਸਾ ਪੁੰਨ ਆ ਵਸਦਾ ਹੈ, ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਜਦੋਂ ਗੋਬਿੰਦ ਦੇ ਗੁਣ ਗਾਉਂਦਾ ਹੈ, ਜਦੋਂ ਅੰਦਰੋਂ ਨਿਰਮਲ ਹੋ ਜਾਂਦਾ ਹੈ, ਜਦੋਂ ਅੰਦਰੋਂ ਖਾਲਸ ਹੋ ਜਾਂਦਾ ਹੈ, ਜਦੋਂ ਬੁਰਿਆਈਆਂ ਤੋਂ ਖੁਲਾਸਾ ਕਰ ਲੈਂਦਾ ਹੈ, ਅੰਦਰੋਂ ਖਾਲਸ ਹੋ ਜਾਂਦਾ ਹੈ, ਤਾਂ ਐਸੇ ਖਾਲਸ ਨੂੰ ਜਿਸ ਨੇ ਬੁਰਿਆਈਆਂ ਤੋਂ ਖੁਲਾਸਾ ਕੀਤਾ, ਜਿਸ ਨੇ ਗੁਰੂ ਦੀ ਥਾਪੀ ਲੈ ਕੇ ਖਾਲਸ ਹੋ ਗਿਆ, ਬੁਰਿਆਈਆਂ ਤੋਂ ਖੁਲਾਸਾ ਕਰ ਗਿਆ, ਇਸ ਨੂੰ ਸਾਹਿਬ ਨੇ ਖਾਲਸਾ ਕਹਿ ਦਿੱਤਾ। ਉਸ ਖਾਲਸੇ ਨੂੰ ਇਹ ਕਹਿ ਦਿੱਤਾ ਕਿ ਖਾਲਸਾ ਹੀ ਮੇਰੇ ਪ੍ਰਾਣ ਹਨ, ਖਾਲਸਾ ਹੀ ਮੇਰੀ ਜਿੰਦ ਜਾਨ ਹੈ। ਉਸ ਖਾਲਸੇ ਨੂੰ ਨਮਸਕਾਰ ਕਰਕੇ ਇਹ ਕਹਿ ਦਿੱਤਾ, ਖਾਲਸਾ ਮੇਰਾ ਰੂਪ ਹੈ ਖਾਸ। ਇਸ ਦਾ ਭਾਵ ਇਹ ਹੈ ਕਿ ਖਾਲਸਾ ਗੁਰ ਖਾਲਸਾ ਗੁਰਸਿੱਖ ਖਾਲਸਾ ਅਮਨ ਲਿਆ ਸਕਦਾ, ਗੁਰਸਿੱਖ ਖਾਲਸਾ ਸ਼ਾਂਤੀ ਲਿਆ ਸਕਦਾ, ਕਿਉਂਕਿ ਗੁਰਸਿੱਖ ਖਾਲਸੇ ਨੇ 18 ਲੜਾਈਆਂ ਲੜੀਆਂ ਹਨ, ਪਰ ਕੋਈ ਲੜਾਈ ਜਰ ਜੋਰੂ ਜ਼ਮੀਨ ਪਿੱਛੇ ਨਹੀਂ ਹੋਈ। ਖਾਲਸੇ ਦੀ ਲੜਾਈ ਜ਼ੁਲਮ ਦੇ ਵਿਰੁੱਧ ਰਹੀ, ਜ਼ਾਲਮ ਦੇ ਵਿਰੁੱਧ ਰਹੀ, ਮਜ਼ਲੂਮ ਦਾ ਸਹਾਰਾ ਬਣੀ ਔਰ ਬੇਸਹਾਰਿਆਂ ਦਾ ਸਹਾਰਾ ਬਣੀ। ਖਾਲਸੇ ਦਾ ਉਦੇਸ਼ ਰਿਹਾ ਧਰਮ ਚਲਾਵਣ, ਸੰਤ ਉਭਾਰਨ, ਦੁਸ ਸਭਨ ਕੋ ਮੂਲ ਉਪਾਰਨ। ਐਸੇ ਖਾਲਸੇ ਨੂੰ ਕਿਵੇਂ ਕਿਹਾ, ਆਓ ਪਹਿਲੋਂ ਸ਼ਬਦ ਪੜ੍ਹ ਕੇ ਐਸੇ ਖਾਲਸੇ ਨੂੰ ਨਮਸਕਾਰ ਕਰ ਸਕੀ।
ਹੂੰ ਖਾਲਸੇ ਕੋ ਖਾਲਸਾ ਮੇਰੋ, ਖਾਲਸਾ ਮੇਰੋ, ਖਾਲਸਾ ਮੇਰੋ।
ਖਾਲਸਾ ਮੇਰੋ
स्वार्थ से
हो काल से को काल सा मेरो काल सा मेरो काल सा मेरो हो काल से को काल सा मेरो काल सा मेरो काल सा मेरो
खालसा मेरो करे निर्वाह खालसा मेरो करे सांबेरो बेहे अरसा खाल सांबेरो बेहे अरसा खाल सा मेरो तरम अर करम खाल सा मेरो तरम अर करम खाल सा खालसा मेरो पेद निज मरम खालसा मेरो पेद निज मरम खालसा मेरो पेद